ਮੈਨੇ ਪੁੱਛਿਆ ਕਿ ਰਾਗਮਾਲਾ ਬਾਣੀ ਹੈ ਕਿ
ਗੁਰੂ ਗ੍ਰੰਥ ਸਾਹਿਬ ਇੱਕ ਓਂਕਾਰ ਤੋਂ ਲੈ ਕੇ 1820 ਤੱਕ ਦਾ ਹੀ ਨਾਮ ਗੁਰੂ ਗ੍ਰੰਥ ਸਾਹਿਬ ਹੈ ਅਤੇ ਜੇ ਅਸੀਂ ਇਹਨੂੰ ਗੁਰੂ ਮੰਨਦੇ ਹਾਂ ਤਾਂ ਇਹਦੇ 'ਤੇ ਸ਼ੰਕਾ ਕਰਨੀ ਬਣਦੀ ਨਹੀਂ ਕਿਉਂਕਿ ਜਿਹੜਾ ਪ੍ਰਸ਼ਨ ਆ ਇਹਨੂੰ ਅਸੀਂ ਗੁਰੂ ਮੰਨਦੇ ਹਾਂ ਮੈਂ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਥਾਵੋ ਸੋ ਇਹਨਾਂ ਪ੍ਰਸ਼ਨਾਂ ਦੇ ਵਿੱਚ ਉਲਝਣਾ ਠੀਕ ਨਹੀਂ ਹੈ ਕਿਉਂਕਿ ਸਾਡੇ ਗੁਰੂ ਆ ਜਿਹਦੇ ਉੱਤੇ ਅਸੀਂ ਕਿੰਤੂ ਨਹੀਂ ਕਰ ਸਕਦੇ ਸਾਨੂੰ ਕੋਈ ਅਧਿਕਾਰ ਨਹੀਂ ਹੈ
ਕਈਆਂ ਦਾ ਖਿਆਲ ਆ ਕਿ ਬਈ ਪੁਰਾਤਨ ਸੰਪਰਦਾ ਹਮੇਸ਼ਾ ਗੁਰਮਤਿ ਨੂੰ ਅਦਵੈਤ ਵਿਦਾਂਤ ਪੱਖ ਤੋਂ ਦੇਖਦੀ ਹੈ
ਉਹਨਾਂ ਦਾ ਅਦਵੈਤ ਦਾ ਮਤਲਬ ਵਿਦਾਂਤ ਦਾ ਨਹੀਂ ਅਦਵੈਤ ਦਾ ਮਤਲਬ ਦਵੈਸ਼ ਤੋਂ ਰਹਿਤ ਹੋਣਾ ਏਕਤਾ ਬਿਰਤੀ ਵਿੱਚ ਰਹਿਣਾ ਅਤੇ ਗੁਰੂ ਮਹਾਰਾਜ ਦਾ ਸਿਧਾਂਤ ਏਕਤਾਬਾਦੀ ਹੈ ਕਿਉਂਕਿ ਇੱਕ ਓਂਕਾਰ ਤੋਂ ਸ਼ੁਰੂ ਕੀਤਾ ਉਹਨੇ ਇਸ ਕਰਕੇ ਜਦੋਂ ਮਹਾਰਾਜ ਦਾ ਸਿਧਾਂਤ ਏਕਤਾਬਾਦੀ ਹੈ ਅਤੇ ਜਿੰਨੇ ਵੀ ਗੁਰੂ ਮਹਾਰਾਜ ਤੋਂ ਚੱਲੀਆਂ ਹੋਈਆਂ ਪਰੰਪਰਾ ਸੰਪਰਦਾਵਾਂ ਉਹਨਾਂ ਨੇ ਉਸੇ ਚੀਜ਼ ਦਾ ਹੀ ਉਪਦੇਸ਼ ਦੇਣਾ ਕੋਈ ਆਪਣੇ ਕੋਲੋਂ ਥੋੜ੍ਹੀ ਦਿੰਦੇ ਆ
ਹਾਂਜੀ ਕਈ ਸਮਝਦੇ ਨੇ ਕਿ ਬਈ ਗੁਰਮੁਖ 'ਚ ਬਈ ਪੁਰਾਤਨ ਸੰਪਰਦਾ ਪੰਜ ਕੋਸ਼ ਆਤਮਾ ਦਾ ਗਿਆਨ ਇਹ ਸਾਰੀ ਹਿੰਦੂਵਾਦ ਹੈ ਜਾਂ
ਇਹ ਹਿੰਦੂਵਾਦ ਨਾਲ ਨਹੀਂ ਤਲ ਕੇ ਅਤੇ ਇੱਕ ਆਤਮਾ ਦੀ ਥਿਊਰੀ ਹੈ ਸਾਡੇ ਬੋਡੀ ਦੀ ਥਿਊਰੀ ਹੈ ਸਾਡੇ ਬੋਡੀ ਪੰਜਾਂ ਤੱਤਾਂ ਦਾ ਬਣਿਆ ਆ ਇਹਦੇ 'ਚ ਆਹ ਚੀਜ਼ਾਂ ਫਿੱਟ ਕੀਤੀਆਂ ਹੋਈਆਂ ਹਾਂਜੀ ਇਹ ਤਾਂ ਕਿਸੇ ਵੀ ਡਾਕਟਰ ਨੂੰ ਪੁੱਛੋ ਬੋਡੀ ਬਾਰੇ ਪੁੱਛੋਗੇ ਉਹ ਸਾਰੇ ਇੱਕੋ ਹੀ ਗੱਲ ਦੱਸਣਗੇ ਇਹ 'ਚ ਦਿਲ ਵੀ ਹੈ ਇਹ 'ਚ ਫੇਫੜੇ ਵੀ ਹੈ ਮੇਦਾ ਵੀ ਹੈ ਲੀਵਰ ਵੀ ਆ ਗੁਰਦੇ ਵੀ ਆ ਦਿਮਾਗ ਵੀ ਆ ਸੈੱਲ ਹੈਗੇ ਆ ਇਹ ਸਾਰੇ ਡਾਕਟਰ ਉਹ ਹੀ ਦੱਸਣਗੇ ਇਸ ਤਰ੍ਹਾਂ ਤੁਸੀਂ ਚਾਹੇ ਕਿਸੇ ਵੀ ਮਤ ਦੇ ਸਿਆਣੇ ਨੂੰ ਪੁੱਛ ਲਓ ਜਿਹੜੇ ਸਰੀਰ ਵਿੱਚ ਚੀਜ਼ ਹੈਗੀ ਆ ਉਹ ਹੀ ਦੱਸਣੀ ਆ
ਕਿ ਇਤਫਾਕ ਹੈ ਕਿ ਇਹ ਚੀਜ਼ਾਂ ਅੱਧੀ ਸ਼ੰਕਰਾਚਾਰਿਆਂ ਵਿਦਾਂਤ ਵਾਲਿਆਂ ਨੇ ਵੀ ਦੱਸੀਆਂ ਅਤੇ ਗੁਰਮੁਖ 'ਚ ਵੀ ਇਹੀ ਹਨ ਕਿ ਇਹ ਇੱਕ ਸੱਚਾ ਪ੍ਰਚੰਡ ਗਿਆਨ
ਉਹ ਤਾਂ ਸਰੀਰ ਦੀ ਜਿਹੜੀ ਪ੍ਰਕਿਰਿਆ ਆ ਉਹ ਇੱਕੋ ਹੀ ਰਹਿਣੀ ਆ ਚਾਹੇ ਹਿੰਦੂ ਆ ਮੁਸਲਮਾਨ ਨੇ ਜੈਨੀ ਬੋਲੀ ਆ ਪੰਜਾਂ ਤੱਤ ਸਾਰਿਆਂ ਨੂੰ ਮਿਲੇ ਆ ਜਿਹੜੇ ਕੋਸ਼ ਉਹ ਵੀ ਸਾਰਿਆਂ 'ਚ ਹੀ ਆ ਜਿਹੜੀ ਕਿਰਿਆ ਵਰਤਦੀ ਉਹ ਸਾਰਿਆਂ 'ਚ ਕੋਈ ਵਰਤ ਰਹੀ ਹੈ ਜੁਦੀ ਜੁਦੀ ਥੋੜ੍ਹੀ ਹੈ
ਹਾਂਜੀ ਇੱਕ ਥਿਊਰੀ
ਇਹਨੇ ਵੀ ਹਿੰਦੂਆਂ ਦੇ ਪੰਜ ਤੱਤ ਹੋ ਰਿਹਾ ਮੁਸਲਮਾਨਾਂ ਦੇ ਹੋ ਰਹੇ ਉਹ ਤਾਂ ਸਾਰੇ ਪੰਜ ਤੱਤ ਉਹ ਹੀ ਆਕਾਸ਼ ਬਾਜੂ ਅਗਨੀ ਜਲ ਧਰਤੀ ਸਾਰਿਆਂ ਦੇ ਇੱਕੋ ਹੀ ਲੱਗੇ ਹੋਏ ਆ ਇਹਦੇ ਤੋਂ ਗਈ ਆਤਮਾ ਵੀ ਉਹ ਹੀ ਹੈ ਅੰਤਸ਼ਕਰਨ ਪੈਣੇ ਪੈਣੇ ਆ ਉਹਦੇ ਕਰਕੇ ਮਨ ਬੁੱਧੀ ਦੀ ਸੋਚ ਵੱਖਰੀ ਵੱਖਰੀ ਹੈ ਉਹ ਹੈਗਾ ਜਦੋਂ ਬੱਚਾ ਜੰਮਦਾ ਉਹਦਾ ਕਿਹੜਾ ਧਰਮ ਹੈ ਕਿਹੜੀ ਜਾਤ ਆ ਹਾਂਜੀ ਜਿਹੜੀ ਜਾਤੀ ਧਰਮ ਨਾਲ ਉਹਦਾ ਸੰਪਰਕ ਹੋ ਜਾਂਦਾ ਉਹਦੇ ਉਹੋ ਜਿਹਾ ਸੰਸਕਾਰ ਬਣ ਜਾਂਦੇ ਆ ਇਸ ਕਰਕੇ ਜਿਹੜੇ ਜੰਮਿਆ ਸੀ ਇੱਕ ਮਨੁੱਖ ਜੰਮਿਆ ਸੀ ਬਾਅਦ ਵਿੱਚ ਇਹ ਹਾਂਜੀ ਈਸਾਈ ਕਹਿ ਲਓ ਮੁਸਲਮਾਨ ਕਹਿ ਲਓ ਜੈਨੀ ਬੋਧੀ ਹਿੰਦੂ ਕਹਿ ਲਓ ਸਿੱਖ ਕਹਿ ਲਓ ਇਹ ਤਾਂ ਬਾਅਦ ਦੇ ਆ ਪਹਿਲਾਂ ਪਰਮੇਸ਼ਰ ਨੇ ਤਾਂ ਮਨੁੱਖ ਹੀ ਪੈਦਾ ਕੀਤਾ ਉਹ ਫਿਰ ਜਿਹੜੇ ਸੰਸਕਾਰਾਂ ਦੇ ਵਿਅਕਤੀ ਨਾਲ ਮਿਲਦਾ ਉਹਦੇ ਉਹ ਸੰਸਕਾਰ ਬਣ ਜਾਂਦੇ ਆ ਉਸੇ ਉਹ ਧਰਮ ਨੂੰ ਗ੍ਰਹਿਣ ਕਰ ਲੈਂਦਾ
ਕਈ ਕਹਿੰਦੇ ਨੇ ਕਿ ਜੀਵ ਬ੍ਰਹਮ ਦੀ ਏਕਤਾ ਨੂੰ ਨਹੀਂ ਮੰਨਦੇ ਕਿਉਂਕਿ ਵਾਹਿਗੁਰੂ ਜੀ ਨਾਲ ਕਦੀ ਪੂਰੀ ਤਰ੍ਹਾਂ ਮਿਲਾਪ ਨਹੀਂ ਹੋ ਸਕਦਾ ਜਦੋਂ ਵੀ
ਨਹੀਂ ਹੋ ਸਕਦਾ ਹੋ ਕਿਉਂ ਨਹੀਂ ਸਰ ਪਾਣੀ ਦੀ ਬੂੰਦ ਜਿਹੜੀ ਉਹ ਸਾਗਰ ਤੋਂ ਭਿੰਨ ਥੋੜ੍ਹੀ ਹੁੰਦੀ ਹੈ ਗਾਗਰ ਵਿੱਚ ਪਾਣੀ ਹੈ ਕਿੰਨਾ ਚਿਰ ਹੈ ਜਿੰਨਾ ਚਿਰ ਗਾਗਰ ਦੀ ਉਪਾਧੀ ਹੈ ਘੜੇ ਦੀ ਉਪਾਧੀ ਖਤਮ ਹੋ ਜਾਓ ਪਾਣੀ ਜਿਹੜੇ ਸਮੁੰਦਰ ਪਾਵੇਗਾ ਸਮੁੰਦਰ ਦਾ ਰੂਪ ਹੋਜੂਗਾ ਇਸ ਕਰਕੇ ਜਿਹੜਾ ਜੀਵ ਭੂਤ ਸਨਾਤਨਾ ਗੁਰਬਾਣੀ ਵੀ ਕਹਿੰਦੀ ਕਹੋ ਵੀਰੇ ਰਾਮ ਕੀ ਅੰਸ਼ ਜਸ ਕਾਗਜ਼ ਪਰ ਮਿਟੇ ਨਾ ਮੰਸ ਗੁਰਬਾਣੀ ਏਕਤਾ ਸਿੱਧ ਕਰ ਰਹੀ ਹੈ
ਇਹ ਉਹ ਮੰਨਦੇ ਹਨ ਕਿ ਬਈ ਜੀਵ ਬ੍ਰਹਮ ਦੀ ਏਕਤਾ ਹੋ ਜਾਂਦੀ ਹੈ ਬਟ ਉਹ ਕਹਿੰਦੇ ਆ ਕਿ ਜਦੋਂ ਸਰੀਰ ਤਿਆਗ ਹੋ ਜਾਂਦਾ ਹੈ ਜੀਵ ਬ੍ਰਹਮ ਦੀ ਏਕਤਾ ਹੋਣ ਤੋਂ ਬਾਵਜੂਦ ਵੀ ਉਹ ਆਪਦਾ ਵਜੂਦ ਨਹੀਂ ਖੋਹਦਾ ਅੰਤਰਸ਼ ਜਿਵੇਂ ਜੀਵ ਆਪਦਾ ਵਜੂਦ ਨਹੀਂ ਖੋਹਦਾ ਅਤੇ ਆਪਦਾ ਵਜੂਦ ਜਿਵੇਂ ਆਪਦੀ ਸੁਰਤੀ
ਜਦੋਂ ਪਾਣੀ ਦੀ ਬੂੰਦ ਸਮੁੰਦਰ 'ਚ ਰਲ ਗਈ ਫਿਰ ਉਹਦਾ ਵਜੂਦ ਰਹਿ ਕਿਹੜਾ ਗਿਆ ਵਜੂਦ ਤਾਂ ਰਹੇ ਜੇ ਉਹ ਭੇਦ ਨਾ ਹੋਵੇ ਜਦੋਂ ਉਹਦੇ 'ਚ ਭੇਦ ਹੋ ਗਿਆ ਫਿਰ ਉਹਦਾ ਵਜੂਦ ਕਾਹਦਾ ਰਹਿਣਾ ਇਹ ਤਾਂ ਅਗਿਆਨਤਾ ਕਰਕੇ ਅਸੀਂ ਵਜੂਦ ਆਪੇ ਹੀ ਬਣਾਈ ਬੈਠੇ ਹਾਂ ਜਦੋਂ ਹਾਂਜੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਜਿਉਂ ਜਲ ਮੈਂ ਜਲਾਏ ਖਟਾਨ ਤਿਉਂ ਜੋਤੀ ਸੰਗ ਜੋਸ ਮਿਟ ਗਿਆ ਗਵਨ ਪਾਏ ਨਾਨਕ ਪ੍ਰਭ ਕਾ ਸਾਧ ਕਰਵਾ ਵਜੂਦ ਕਾਹਦਾ ਰਹਿਣਾ ਉਹ ਉਹਦੇ 'ਚ ਭੇਦ ਹੋ ਗਿਆ ਉਹਦਾ ਅਗਿਆਨਤਾ ਕਰਕੇ ਅਸੀਂ ਮੰਨ ਰਹੇ ਵੀ ਸਾਡਾ ਕੋਈ ਵਜੂਦ ਜਿਹਦਾ ਜਦੋਂ ਗਿਆਨ ਦ੍ਰਿਸ਼ਟੀ ਹੋ ਗਈ ਫਿਰ ਵਜੂਦ ਕਾਹਦਾ ਰਹਿ ਗਿਆ ਉਹ ਤੂੰ 'ਚ ਭੇਦ ਹੋ ਗਿਆ
ਨਹੀਂ ਉਹ ਸਮਝਦੇ ਕਿ ਬਈ ਜਦੋਂ ਸਰੀਰ ਦਾ ਤਿਆਗ ਹੋ ਜਾਂਦਾ ਉਹ ਕਿਸੇ ਖੰਡ 'ਤੇ ਜਾ ਕੇ ਬਈ ਏਕਤਾ ਰੱਖਦੇ
ਇਹ ਖੰਡ ਨਹੀਂ ਉੱਥੇ ਪਰਮੇਸ਼ਰ ਵਿੱਚ ਭੇਦ ਹੋ ਗਈ ਇਹ ਖੰਡ ਜਿੰਨੇ ਤਾਂ ਥੱਲੇ ਦੀਆਂ ਅਵਸਥਾ ਸਾਰੀਆਂ
ਠੀਕ
ਹੈ ਜਦੋਂ ਉਹਦੇ 'ਚ ਭੇਦ ਹੋ ਗਿਆ ਇਹ ਤਾਂ ਇੱਕ ਸੀੜੀਆਂ ਆ ਉੱਥੇ ਪਹੁੰਚਣ ਦੀਆਂ ਹੈਂ ਜਦੋਂ ਉੱਥੇ ਪਹੁੰਚ ਗਏ ਜਪ ਤੋਂ ਜਾਇ ਚੜਿਆ ਸੰਘਾਸਨ ਮਿਲਿਆ ਸਾਰਕ ਪਾਣੀ ਰਾਮ ਕਬੀਰਾ ਇੱਕ ਪੈਸੇ ਕੋਈ ਨਾ ਸਕੇ ਪਛਾਣੀ ਇਹਦਾ ਦੂਜਾ ਕੀ ਕੋਈ ਰਹਿੰਦੀ ਨਹੀਂ ਹੈ ਇਹ ਤੇ ਜਿਹੜੀਆਂ ਪੰਜ ਅਵਸਥਾ ਹੈਗੀਆਂ ਉੱਥੇ ਪਹੁੰਚਣ ਦਾ ਇੱਕ ਸਾਧਨ ਹੈ ਜਦੋਂ ਉੱਥੇ ਪਹੁੰਚ ਗਏ ਫਿਰ ਤਾਂ ਅਵਸਥਾ ਖਤਮ ਹੋ ਗਈਆਂ
ਹਾਂਜੀ ਉਹ ਸਮਝਦੇ ਨੇ ਕਿ ਵੀ ਸੱਚਖੰਡ ਇੱਕ ਜਗ੍ਹਾ ਹੈ ਇੱਕ ਜਗ੍ਹਾ ਜਿੱਥੇ ਸਾਰੇ ਗੁਰਮੁਖ ਬਹਿੰਦੇ ਹਨ ਅਤੇ ਨਾਮ ਅਭਿਆਸ ਕਰਦੇ ਹਨ ਅਤੇ ਇਹ ਇੱਕ ਅਵਸਥਾ ਨਹੀਂ ਹੈ ਜਾਂ ਇਸ ਤਰ੍ਹਾਂ ਦਾ ਕੋਈ
ਉਹ ਫਿਰ ਇਹਨਾਂ ਨੇ ਕੋਈ ਆਪਣਾ ਨਕਸ਼ੇ ਨਾ ਬਣਾਇਆ ਹੋਏਗਾ ਜਿੱਥੇ ਜਾ ਕੇ ਬਹਿੰਦੇ ਆ ਇਹ ਜਿੱਥੇ ਵੀ ਬਹਿ ਕੇ ਭਜਨ ਕਰੋ ਉਹੀ ਸੱਚਖੰਡ ਆ ਕਹੋ ਕਬੀਰੇ ਕਹੀਆ ਕਾਹੇ ਸਾਧ ਸੰਗਤ ਬੈਕੁੰਠਾ ਆ ਇਹ ਜਿੱਥੇ ਗੁਰੂ ਕੀ ਸੰਗਤ ਬਹਿ ਕੇ ਨਾਮ ਦਾ ਅਭਿਆਸ ਕਰਦੀ ਉਹੀ ਸੱਚਖੰਡ ਆ ਗੁਰਬਾਣੀ ਕਹਿ ਰਹੀ ਹੈ ਬੈਕੁੰਠ ਨਗਰ ਜਹਾਂ ਸੰਤ ਵਾਸਾ ਜਿੱਥੇ ਗੁਰਮੁਖ ਪਿਆਰੇ ਬਹਿ ਕੇ ਭਜਨ ਕਰਦੇ ਆ ਨਾਮ ਜਪਦੇ ਉਹੀ ਸੱਚਖੰਡ ਆ
ਉਹ ਸਮਝਦੇ ਹਨ ਕਿ ਜਦੋਂ ਪੂਰਾ ਮਿਲਾਪ ਹੁੰਦਾ ਉਹ ਇੱਕ ਤਰ੍ਹਾਂ ਦਾ ਸੁਣ ਅਵਸਥਾ 'ਤੇ ਜਾ ਕੇ ਗੁਰਮੁਖ ਜੇ ਇੱਕ ਤਰ੍ਹਾਂ ਮਿਲਾਪ ਹੋ ਗਿਆ ਜੇ ਹੋਂਦ ਨਹੀਂ ਹੋਈ ਆਪਦੀ ਅਤੇ ਉਹ ਸਮਝਦੇ ਹਨ ਕਿ
ਜਿਵੇਂ ਚਾਹੀਦਾ ਨਾ ਕਿ ਆਕਾਸ਼ 'ਚ ਕੋਈ ਸੱਚਖੰਡ ਟੰਗਿਆ ਹੋਊਗਾ ਉੱਥੇ ਰਾਕਟ ਨੂੰ ਪਹੁੰਚਿਆ ਕਰਨਗੇ ਕੋਈ ਸਾਇੰਸਦਾਨ ਇਹੋ ਜਿਹਾ ਰਾਕਟ ਬਣਾ ਦੇਣਗੇ
ਹਾਂਜੀ
ਹਾਂਜੀ ਕਿਉਂਕਿ ਪਰਮੇਸ਼ੁਰ ਸਰਵੱਤਰ ਵਿਆਪਕ ਆ ਜਿਹੜਾ ਵਿਆਪਕ ਆ ਉਹ ਇੱਕ ਦੇਸੀ ਥੋੜ੍ਹੀ ਹੈ ਜੇ ਤਾਂ ਇੱਕ ਦੇਸੀ ਹੋਵੇ ਜਿਵੇਂ ਹੁਣ ਮੁਸਲਮਾਨ ਮੰਨਦੇ ਵੀ ਮੱਕਾ ਰੱਬ ਦਾ ਘਰ ਆ ਆਪਾਂ ਵੀ ਇਹ ਕੁਛ ਮੰਨਦੇ ਹਾਂ ਅਤੇ ਫਿਰ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ 'ਚ ਫਰਕ ਕੀ ਹੋਇਆ ਹੈ ਜਤਰ ਜਾਓ ਤੱਤਰ ਬੀਠਲ ਪਹਿਲਾ ਜਿਹੋ ਜਿਹਾ ਪੇਖੋ ਤੈਂ ਹਜ਼ੂਰ ਜਿੱਥੇ ਹਰ ਆਰਾਧੀਏ ਤਿੱਥੇ ਹਰ ਮਿਤ ਸਹਾਈ ਹੈ ਉਹ ਤਾਂ ਪਰਮੇਸ਼ੁਰ ਹਰ ਜਗ੍ਹਾ ਵਿਆਪਕ ਆ ਜਦ ਉਹ ਵਿਆਪਕ ਆ ਅਤੇ ਵਿਆਪਕ ਦਾ ਸੱਚਖੰਡ ਕੋਈ ਇੱਕ ਜਗ੍ਹਾ ਹੋਊਗਾ ਉਹਦਾ ਹਰ ਜਗ੍ਹਾ ਜਿੱਥੇ ਉਹਨੂੰ ਚੇਤੇ ਕਰੋ ਹੈ ਉੱਥੇ ਹਾਜ਼ਰ ਆ ਉਹ
ਉਹਨਾਂ ਦਾ ਵਿਚਾਰ ਇੱਦਾਂ ਕਿ ਜਦੋਂ ਆਤਮਾ ਦਾ ਮਿਲਾਪ ਹੋ ਜਾਂਦਾ ਪਰਮਾਤਮਾ ਜਦੋਂ ਹੋਂਦ ਗਵਾ ਦਿੰਦਾ ਜੀਵ
ਜਦੋਂ ਉਹਦੇ 'ਚ ਭੇਦ ਹੋ ਗਿਆ ਫਿਰ ਜੁਦਾ ਤਾਂ ਰਿਹਾ ਹੀ ਨਾ ਫਿਰ ਕਿਹੜਾ ਸੱਚਖੰਡ ਜਿੱਥੇ ਜੁਦਾ ਹੋ ਕੇ ਭਜਨ ਕਰੂਗਾ
ਬਹੁ ਕਹਿੰਦਾ ਕਿ
ਜਦੋਂ ਕੋਈ ਭੇਦ ਗਿਆ ਉਹਦੇ ਨਾਲ ਫਿਰ ਜੇ ਤਾਂ ਜੁਦਾ ਹੋਊਗਾ ਤਾਂ ਹੀ ਬਹਿ ਕੇ ਭਜਨ ਕਰੂਗਾ ਜਦ ਉਹਦੇ ਵਿੱਚ ਹੀ ਭੇਦ ਹੋ ਗਿਆ ਜਦ ਬੂੰਦ ਸਾਗਰ 'ਚ ਮਿਲ ਗਈ ਬੂੰਦਰ ਦੀ ਤਾਂ ਆਪਣੀ ਹੋਂਦੇ ਹੀ ਖਤਮ ਹੋ ਗਈ ਭਜਨ ਫਿਰ ਕਾਹਦੇ ਲਈ ਕਰਨਾ ਫਿਰ ਤਾਂ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਭੈ ਤੋਂ ਕਰਮੇ ਨਾਸ ਫਲ ਕਰਨ ਫੂਲੀ ਬਣਰਾਏ ਫਲਾਂ ਕਾ ਤੂੰ ਫੂਲ ਬੁਲਾਏ ਜਦੋਂ ਉਹ 'ਚ ਭੇਦ ਹੋ ਗਿਆ ਹੁਣ ਭਜਨ ਗੱਲ ਹੀ ਕਰਨਾ ਹੁਣ ਤਾਂ ਭੇਦ ਹੋ ਗਿਆ ਉਹ ਭਜਨ ਤਾਂ ਕਰਨਾ ਹੀ ਉਹਦੇ ਮਿਲਾਪ ਲਈ ਸੀ ਜਦੋਂ ਆਪਣੇ ਸਵੈਂ ਸਰੂਪ ਜੋਤੀ ਸਰੂਪ 'ਚ ਲੀਨ ਹੋ ਗਿਆ ਹੁਣ ਉਹ ਭਜਨ ਕਿਹਦਾ ਕਰੂਗਾ ਭਜਨ ਤਾਂ ਹੀ ਕਰੂਗਾ ਜੇ ਅਗਿਆਨੀ ਹੈ ਜਦੋਂ ਗਿਆਨ ਅਵਸਥਾ 'ਚ ਉਹ 'ਚ ਭੇਦ ਹੋ ਗਿਆ ਫਿਰ ਭਜਨ ਕਰਨ ਵਾਲਾ ਕੰਮ ਖਤਮ ਹੋ ਗਿਆ ਹੈਂ ਕਰਮ ਧਰਮ ਪਖੰਡ ਜੋ ਦੇ ਸਤਨ ਜਮ ਜਗਾ ਤੂੰ ਲੂਟਾ ਨਿਰਵਾਣ ਕੀਰਤਨ ਗਾਉ ਕਰਤੇਗਾ ਨਿਮਕ ਸਿਮਰ ਜੋ ਛੂਟਾ ਸੰਤੋ ਸਾਗਰ ਪਾਰ ਤਰੀਏ ਜੇ ਕੋਈ ਗੁਰਪ੍ਰਸਾਦ ਕਰੀਏ ਉਦੋਂ 'ਚ ਭੇਦ ਹੋ ਗਿਆ ਹੈਂ ਜਿੰਨੇ ਵੀ ਕਰਮ ਕਰਨੇ ਆ ਉਹਦੀ ਪ੍ਰਾਪਤੀ ਵਾਸਤੇ ਆ ਜਦੋਂ ਉਹਨੂੰ ਪ੍ਰਾਪਤ ਕਰਕੇ ਆਤਮਾ ਵਿੱਚ ਰਲ ਗਈ ਫੇਰ ਹੁਣ ਭਜਨ ਕਿਹਦਾ ਕਰਨਾ
ਉਹਨਾਂ ਦਾ ਖਿਆਲ ਇੱਦਾਂ ਕਿ ਜਦੋਂ ਆਤਮਾ ਪਰਮਾਤਮਾ
ਉਹਨਾਂ ਦਾ ਆਪਣਾ ਖਿਆਲ ਹੈ ਨਾ ਗਿਆਨਵਾਨਾਂ ਦਾ ਖਿਆਲ ਨਹੀਂ
ਉਹ ਕਹਿੰਦੇ ਕਿ ਵੀ ਆਤਮਾ ਦੀ ਮੌਤ ਹੋ ਜਾਂਦੀ ਹੈ ਜਦੋਂ ਆਤਮਾ
ਨਹੀਂ ਮਰਦੀ ਹੈ ਆਤਮਾ ਅਮਰ ਆ ਜੇ ਆਤਮਾ ਮਰ ਗਈ ਫਿਰ ਆਤਮਾ ਕਾਹਦੀ ਰਹੀ ਨਾ ਜਾਏ ਤੇ ਮੇਰੇ ਬਾਕ ਦਾਚ ਨਾ ਭੂਤ ਬਾਬਾ ਨਾ ਪੂਜਾ ਅਜੋ ਨਿਹਤਾ ਸ਼ਾਸ਼ੋ ਨਾ ਹਨੁਮੰਤੇ ਹਨੁਮਾਨੇ ਸਰੀਰੇ ਹੈ ਨਾ ਉਹ ਮਰਤਾ ਨਾ ਹਮ ਡਰਿਆ ਹੈਂਜੀ ਉਹ ਕਦੀ ਮਰਦੀ ਨਹੀਂ ਇਹ ਅਜ਼ਰ ਅਮਰ ਆ ਸਾਡੇ ਜਨਮ ਤੋਂ ਵੀ ਪਹਿਲਾਂ ਮੌਜੂਦ ਆ ਸਰੀਰ ਦਾ ਜਨਮ ਮਰਨਿਆ ਆਤਮਾ ਦਾ ਨਾ ਜਨਮਿਆ ਨਾ ਮਰਨਿਆ ਨਾ ਹਰਖਿਆ ਨਾ ਸ਼ੋਗਿਆ ਨਾ ਭੋਖਿਆ ਨਾ ਪਿਆਸਿਆ ਇਹ ਖੱਟ ਵਿਕਾਰ ਤਾਂ ਇਹਦੇ ਆ ਆਤਮਾ 'ਚ ਤਾਂ ਕੋਈ ਵਿਕਾਰ ਹੈ ਨਹੀਂ ਉਹ ਤਾਂ ਨਿਰਵਿਕਾਰ ਆ ਹੈਂ ਨਿਰਵਿਕਾਰ ਆ ਔਰ ਨਿਰਾਕਾਰ ਆ ਔਰ ਸਰਵੱਤਰ ਵਿਆਪਕ ਆ
ਫਿਰ ਉਸਨੂੰ ਜੀਵ ਆਤਮਾ ਕਾਹਤੋਂ ਕਹਿੰਦੇ ਆ ਜੇ ਕੋਈ ਫਰਕ ਹੀ ਨਹੀਂ ਹੈ ਪਰਮਾਤਮਾ ਕਾਹਤੋਂ
ਉਹ ਜਿਹੜਾ ਮਾਇਆ ਦੇ ਉੱਪਰ ਪ੍ਰਤੀਬਿੰਬ ਆ ਉਹਦੀ ਸੰਗਿਆ ਇੱਕ ਪੈ ਗਈ ਹੈ ਬਾਕੀ ਜੀਵ ਜਿਹੜਾ ਹੈਗਾ ਉਹ ਪਰਮਾਤਮਾ ਤੋਂ ਭਿੰਨ ਨਹੀਂ ਹੈ ਜਿਸ ਤਰ੍ਹਾਂ ਹੁਣ ਘੜੇ ਵਿੱਚ ਹਾਂਜੀ ਆਕਾਸ਼ ਦਾ ਪ੍ਰਤੀਬਿੰਬ ਪਿਆ ਉਹਨੂੰ ਘੱਟ ਆਕਾਸ਼ ਕਹਿੰਦੇ ਮੱਠ ਪਿਆ ਮੱਠ ਆਕਾਸ਼ ਕਹਿ ਦਿੰਦੇ ਹਾਂ ਹਾਂਜੀ ਇੱਕ ਉਪਾਧੀ ਬਣ ਗਈ ਆ ਉਪਾਧੀ ਕਰਕੇ ਉਹਦਾ ਨਾਂ ਆ ਬਾਕੀ ਇੱਕੋ ਹੀ ਆ ਕੋਈ ਭਿੰਨ ਨਹੀਂ ਹੈ
ਅਤੇ ਅੰਤਿਸ਼ ਕਰਨ ਦੇ ਵਿੱਚ ਕਿੰਨੇ ਦੋਸ਼ ਹਨ
ਅੰਤ ਕਹਿੰਦੇ ਜਿਹੜੇ ਹੈਗੇ ਤਿੰਨ ਦੋਸ਼ ਆ ਮਲ ਬਖਸ਼ੇ ਪਵਰਨ ਆ ਇਹ ਨਿਸ਼ਕਾਮ ਕਰਮਾਂ ਨਾਲ ਮਲ ਦੋਸ਼ ਹੁੰਦਾ ਬਖਸ਼ੇਪ ਚੰਚਲਤਾ ਜਿਹੜੀ ਆ ਇਹ ਉਪਾਸ਼ਨਾ ਕਰਨਾ ਹੁੰਦੀ ਹੈ ਜਦੋਂ ਧਿਆਨ 'ਚ ਬਹਿੰਦੇ ਹਾਂ ਫਿਰ ਮਨ ਇਕਾਗਰ ਹੋ ਜਾਂਦਾ ਚੰਚਲਤਾ ਦੂਰ ਹੋ ਜਾਂਦੀ ਅਵਰਨ ਬੁੱਧੀ ਉੱਤੇ ਜਿਹੜਾ ਮਾਇਆ ਦਾ ਪੜਦਾ ਇਹ ਆਤਮਾ ਦੇ ਗਿਆਨ ਨਾਲ ਦੂਰ ਹੁੰਦਾ
ਠੀਕ ਹੈ ਅਤੇ ਆਤਮਾ ਅੰਤਿਸ਼ਕਰਨ ਕਦੀ ਜਦੋਂ ਆਤਮਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਅੰਤਿਸ਼ਕਰਨ ਵੀ ਮਰ ਜਾਂਦਾ ਕਿ ਪੂਰੀ
ਤਰ੍ਹਾਂ ਸਭ ਖਤਮ ਹੋ ਜਾਂਦਾ
ਖਤਮ ਹੋ ਜਾਂਦਾ
ਅੰਤਸ਼ਕਰਨ ਜਿਹੜਾ ਸੂਖਸ਼ਮ ਸਰੀਰ ਦਾ ਹੀ ਨਾਂ ਆ, ਜਿਹੜਾ 17 ਤੱਤਾਂ ਦਾ, ਉਹਦੇ ਕਾਰਨ ਦੇ 3 ਦੇ ਹੈ, ਇਹ ਸਥੂਲ ਦੇ ਆ, ਇਹਦੇ ਅੰਦਰ ਸੂਖਸ਼ਮ 17 ਤੱਤਾਂ ਦੀ, ਉਹਦੇ ਵਿੱਚ ਇਹ ਅੰਤਸ਼ਕਰਨ ਜਿਹੜਾ ਅੰਦਰਲੀ ਘਾਟ ਤੋਂ ਘਟਦਾ।